ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਵੱਲੋਂ ਸਾਲ 2025 ਦੌਰਾਨ ਸਟੱਡੀ ਪਰਮਿਟ 'ਚ ਹੋਰ ਕਟੌਤੀ ਦਾ ਐਲਾਨ। ਕਾਲਜ ਅਤੇ ਯੂਨੀਵਰਸਿਟੀਜ਼ ਦੀ ਵਧੀ ਚਿੰਤਾ। ਬਲਾਕ ਬੈਕਵਾ ਤੇ NDP ਬੇਭਰੋਸਗੀ ਵੋਟ ਤੇ ਟਰੂਡੋ ਸਰਕਾਰ ਨੂੰ ਦੇਣਗੀਆਂ ਸਮਰਥਨ। ਅਤੇ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਨੇ ਮੌਰਗੇਜ ਨਿਯਮਾਂ ਵਿੱਚ ਕੀਤੀ ਨਰਮੀ। ਕੁਝ ਕੈਨੇਡੀਅਨ ਕਾਲਜਿਸ ਅਤੇ ਯੂਨੀਵਰਸਿਟੀਜ਼ ਦਾ ਕਹਿਣਾ ਹੈ ਕਿ ਉਹ ਫਿਕਰਮੰਦ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਸ ਵਿੱਚ ਜਿਹੜੀ ਲਿਬਰਲ ਸਰਕਾਰ ਨੇ ਨਵੀਆਂ ਸਖਤੀਆਂ ਅਤੇ ਨਵੀਆਂ ਕਟੌਤੀਆਂ ਦਾ ਐਲਾਨ ਕੀਤਾ ਹੈ, ਉਹਨਾਂ ਕਰਕੇ ਉਹਨਾਂ ਦੇ ਜਿਹੜਾ ਓਪਰੇਸ਼ਨਲ ਬਜਟ ਹੈ ਉਹ ਨੁਕਸਾਨ ਹੋਊਗਾ ਉਹਨੂੰ, ਅਤੇ ਐਜੂਕੇਸ਼ਨ ਵਿੱਚ ਜਿਹੜੀ ਕੈਨੇਡਾ ਦੀ ਇੱਕ ਗਲੋਬਲ ਲੀਡਰ ਦੀ ਇੱਕ ਰੈਪੂਟੇਸ਼ਨ ਹੈ ਉਹ ਵੀ ਹਰਟ ਹੋਵੇਗੀ। ਦਰਅਸਲ ਜਨਵਰੀ ਵਿੱਚ ਫੈਡਰਲ ਸਰਕਾਰ ਨੇ ਸਟੱਡੀ ਪਰਮਿਟਸ ਦੀ ਗਿਣਤੀ ਨੂੰ 2030 ਦੀ ਗਿਣਤੀ ਤੋਂ 35% ਤੱਕ ਘੱਟ ਕਰਨ ਦਾ ਐਲਾਨ ਕੀਤਾ ਸੀ, ਪਰ ਹੁਣ ਬੁੱਧਵਾਰ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇਸ ਵਿੱਚ 10% ਹੋਰ ਕਟੌਤੀ ਦਾ ਐਲਾਨ ਕੀਤਾ। ਯਾਨੀ ਕਿ 2025 ਦੌਰਾਨ 437,000 ਸਟੱਡੀ ਵੀਜ਼ੇ ਸਟੱਡੀ ਪਰਮਿਟਸ ਜਾਰੀ ਕੀਤੇ ਜਾਣਗੇ। ਨਵੇਂ ਜਿਹੜੇ ਮੈਜਰਸ ਨੇ ਇਹਨਾਂ ਦੇ ਵਿੱਚ ਹੁਣ ਗ੍ਰੈਜੂਏਟ ਅਤੇ PhD ਸਟੂਡੈਂਟਸ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਨੂੰ ਪਹਿਲਾਂ ਛੋਟ ਦਿੱਤੀ ਗਈ ਸੀ। ਮਿਲਰ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਲਈ ਯੋਗ ਹੋਣਾ ਵੀ ਸਖਤ ਕਰ ਦਿੱਤਾ। ਐਕਚੁਅਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜਿਹੜਾ ਵਿਸਫੋਟਕ ਵਾਧਾ ਹੋਇਆ ਸੀਗਾ 2018 ਤੋਂ 2023 ਵਿੱਚ, ਜਿਹਦੇ ਵਿੱਚ ਪੋਸਟ ਸੈਕੰਡਰੀ ਲਈ 1.5 ਮਿਲੀਅਨ ਤੋਂ ਵੱਧ ਸਟੱਡੀ ਪਰਮਿਟਸ ਜਾਰੀ ਕੀਤੇ ਗਏ ਸਨ। ਪਿੱਛੇ ਜੇ ਇਹ ਤਾਦਾਦ ਕਾਫ਼ੀ ਚਰਚਾ ਵਿੱਚ ਰਹੀ ਜਦੋਂ ਇਸ ਤਾਦਾਦ ਨੂੰ ਮੁਲਕ ਦੇ ਹਾਊਸਿੰਗ ਕ੍ਰਾਈਸਿਸ ਅਤੇ ਹੈਲਥ ਕੇਅਰ ਸਟ੍ਰੈਸ ਨਾਲ ਜੋੜ ਕੇ ਦੇਖਿਆ ਗਿਆ। ਅਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਉਚਿਤ ਸਹਾਇਤਾ ਦੀ ਘਾਟ ਅਤੇ ਵਿਦਿਆਰਥੀਆਂ ਨੂੰ ਟਾਰਗੇਟ ਕਰਦੇ ਕੁਝ ਜਿਹੜੇ ਕੁਐਸਚਨੇਬਲ ਸਟੱਡੀ ਪ੍ਰੋਗਰਾਮ ਸੀਗੇ ਉਹ ਵੀ ਹਾਈਲਾਈਟ ਹੋਏ। ਪਰ ਮੁਲਕ ਵਿੱਚ 97 ਪਬਲਿਕ ਯੂਨੀਵਰਸਿਟੀਜ਼ ਦੀ ਨੁਮਾਇੰਦਗੀ ਕਰਦੀ ਜਿਹੜੀ ਸੰਸਥਾ ਹੈ ਯੂਨੀਵਰਸਿਟੀਜ਼ ਕੈਨੇਡਾ, ਉਹਦੇ ਪ੍ਰੈਜ਼ੀਡੈਂਟ ਨੇ ਗੈਬਰੀਅਲ ਮਿਲਰ, ਉਹਨਾਂ ਦਾ ਕਹਿਣਾ ਹੈ ਕਿ ਵੀ ਇੱਕ ਦੇਸ਼ ਦੇ ਤੌਰ 'ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਵੀ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਕੋਲ ਇੰਟਰਨੈਸ਼ਨਲ ਸਟੂਡੈਂਟਸ ਦਾ ਸਹੀ ਢੰਗ ਨਾਲ ਵੈਲਕਮ ਕਰਨ ਅਤੇ ਉਹਨਾਂ ਨੂੰ ਸਪੋਰਟ ਕਰਨ ਲਈ ਹਾਊਸਿੰਗ ਅਤੇ ਬੇਸਿਕ ਇੰਫਰਾਸਟ੍ਰਕਚਰ ਅਤੇ ਸਰਵਿਸਿਜ਼ ਮੌਜੂਦ ਹੋਣ। ਪਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਹਨਾਂ ਉਪਾਵਾਂ ਨੇ ਯੂਨੀਵਰਸਿਟੀਜ਼ 'ਤੇ ਭੂਚਾਲ ਵਾਂਗ ਮਾਰ ਕੀਤੀ ਹੈ। ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਫੀਸ ਹੈ ਉਹ ਡੋਮੈਸਟਿਕ ਸਟੂਡੈਂਟਸ ਨਾਲੋਂ 4 ਤੋਂ 5 ਗੁਣਾ ਵੱਧ ਹੁੰਦੀ ਹੈ। ਅਤੇ ਗੈਬਰੀਅਲ ਦਾ ਕਹਿਣਾ ਹੈ ਕਿ ਵੀ ਪੂਰੇ ਦੇਸ਼ ਵਿੱਚ ਭਾਵੇਂ ਕਿਬੈਕ, ਓਨਟੈਰੀਓ ਜਾਂ ਮੈਰੀਟਾਈਮ ਪ੍ਰੋਵਿੰਸ, ਸਾਰੇ ਕਿਤੇ ਯੂਨੀਵਰਸਿਟੀਜ਼ ਦੇ ਵਿੱਚ ਬਜਟ ਘਾਟੇ ਦੇਖੇ ਜਾ ਰਹੇ ਨੇ, ਕਿਉਂਕਿ ਓਬਵੀਅਸਲੀ ਜਿੱਥੇ 4 ਤੋਂ 5 ਗੁਣਾ ਫੀਸ ਜਿਹੜੇ ਲੋਕ ਦਿੰਦੇ ਨੇ ਜਿਹੜੇ ਵਿਦਿਆਰਥੀ, ਅਤੇ ਉਹਨਾਂ ਦੀ ਆਮਦ ਜਿਹੜੀ ਹੈ ਜਦੋਂ ਉਹਨੂੰ ਉਹਦੇ 'ਤੇ ਕੈਪ ਲੱਗਦੀ ਹੈ, ਉਹਦੇ 'ਤੇ ਲਿਮਿਟ ਲੱਗਦੀ ਹੈ, ਤਾਂ ਅਦਾਰਿਆਂ ਦਾ ਜਿਹੜਾ ਬਜਟ ਹੈ ਉਹ ਡੈਫੀਨੇਟਲੀ ਪ੍ਰਭਾਵਿਤ ਹੁੰਦਾ। ਗੈਬਰੀਅਲ ਦਾ ਕਹਿਣਾ ਕਿ ਹੁਣ ਤੱਕ ਦੇ ਸ਼ੁਰੂਆਤੀ ਦਾਖਲਾ ਅੰਕੜੇ ਦੱਸਦੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਉਮੀਦ ਨਾਲੋਂ ਘੱਟ ਹੋਣਗੇ, ਅਤੇ ਨਵੇਂ ਮੈਜਰਸ ਦੇ ਕਰਕੇ ਕਿੰਨੇ ਹੀ ਜਿਹੜੇ ਟੈਲੈਂਟਡ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਕੈਨੇਡਾ ਦੀ ਥਾਂ ਹੋਰ ਦੇਸ਼ਾਂ ਦੇ ਵਿੱਚ ਚਲੇ ਜਾਣਗੇ। ਉਹਨਾਂ ਦਾ ਕਹਿਣਾ ਕਿ ਕੈਨੇਡਾ ਨੂੰ ਅਜਿਹੇ ਵਿਦਿਆਰਥੀਆਂ ਦੀ ਜ਼ਰੂਰਤ ਹੈ ਜੋ ਕੱਲ੍ਹ ਨੂੰ ਇੱਥੇ ਡਾਕਟਰ ਬਣਨਗੇ, ਇੰਜੀਨੀਅਰ ਬਣਨਗੇ, ਕਾਰੋਬਾਰੀ ਬਣਨਗੇ, ਅਤੇ ਜਿਹੜੇ ਕਿ ਅਲਟੀਮੇਟਲੀ ਕੈਨੇਡੀਅਨ ਸੋਸਾਇਟੀ ਅਤੇ ਅਰਥਚਾਰੇ ਲਈ ਬੜਾ ਇੰਪੋਰਟੈਂਟ ਹੈ। ਇੰਟਰਨੈਸ਼ਨਲ ਸਟੂਡੈਂਟਸ ਨੂੰ ਰੁਜ਼ਗਾਰ ਦਾਤਾਵਾਂ ਨਾਲ ਜੋੜਨ ਵਾਲੇ ਇੱਕ ਅਦਾਰੇ ਅਪਲਾਈ ਬੋਰਡ ਦੇ CEO ਮੈਟੀ ਬਸੀਰੀ ਨੇ ਕਿਹਾ ਕਿ ਕੈਨੇਡਾ ਦੀ ਗਲੋਬਲ ਸਾਖ, ਗਲੋਬਲ ਰੈਪੂਟੇਸ਼ਨ ਵੀ ਖਤਰੇ 'ਚ ਹੈ। ਉਹਨਾਂ ਦਾ ਕਹਿਣਾ ਕਿ ਪਿਛਲੇ ਇੱਕ ਦਹਾਕੇ ਤੋਂ ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਦੀ ਪਹਿਲੀ ਪਸੰਦ ਹੋਇਆ ਕਰਦਾ ਸੀਗਾ, ਪਰ ਹੁਣ ਇਹ ਤੀਸਰੇ 'ਤੇ ਆ ਗਿਆ। ਪਹਿਲੇ 'ਤੇ ਅਮੈਰੀਕਾ ਹੋ ਗਿਆ ਅਤੇ ਦੂਸਰੇ 'ਤੇ UK ਹੋ ਗਿਆ। ਉਹਨਾਂ ਦਾ ਕਹਿਣਾ ਕਿ ਸਪਾਊਜ਼ਲ ਮਾਮਲਿਆਂ ਵਿੱਚ ਵੀ ਵਧੇਰੇ ਸਖਤੀਆਂ ਜਿਹੜੇ ਮੈਚਿਓਰ ਸਟੂਡੈਂਟਸ ਨੇ ਉਹਨਾਂ ਨੂੰ ਹਰਟ ਕਰਨਗੀਆਂ, ਕਿਉਂਕਿ ਮਾਰਕ ਮਿਲਰ ਦੇ ਜਿਹੜੇ ਉਹਨਾਂ ਨੇ ਨਵੇਂ ਉਪਾਅ ਐਲਾਨੇ ਨੇ ਉਹਨਾਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਸਟਰ ਡਿਗਰੀ ਪ੍ਰੋਗਰਾਮ ਦੀ ਜਿਹੜੀ ਲੈਂਥ ਹੈ ਉਹ 16 ਮਹੀਨੇ ਜਾਂ ਇਸ ਤੋਂ ਵੱਧ ਹੋਵੇਗੀ, ਉਹਨਾਂ ਦੇ ਸਪਾਊਸ ਹੀ ਵਰਕ ਪਰਮਿਟ ਲਈ ਯੋਗ ਹੋਣਗੇ। ਯਾਨੀ ਇਸ ਦੇ ਨਤੀਜੇ ਵਜੋਂ ਅਗਲੇ 3 ਸਾਲਾਂ ਵਿੱਚ 50,000 ਘੱਟ ਸਪਾਊਸਲ ਵਰਕ ਪਰਮਿਟ ਜਾਰੀ ਹੋਣ ਦੀ ਉਮੀਦ ਹੈ। ਨਵੇਂ ਉਪਾਵਾਂ ਤਹਿਤ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ ਯੂਨੀਵਰਸਿਟੀ ਗ੍ਰੈਜੂਏਟਸ ਲਈ ਕੈਨੇਡੀਅਨ ਲੈਂਗੁਏਜ ਬੈਂਚ ਮਾਰਕ ਜਿਹੜਾ CLB ਹੈ ਉਹ ਲੈਵਲ 7 ਅਤੇ ਕਾਲਜ ਗ੍ਰੈਜੂਏਟਸ ਲਈ CLB 5 ਦੀ ਲੋੜ ਹੋਵੇਗੀ। ਇਸ ਨਾਲ ਅਗਲੇ 3 ਸਾਲਾਂ ਵਿੱਚ 1,75,000 ਘੱਟ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਰੀ ਹੋਣ ਦੀ ਉਮੀਦ ਹੈ। ਸੋ ਜਿੱਥੇ ਫੈਡਰਲ ਸਰਕਾਰ ਇੱਥੇ ਟੈਂਪਰੇਰੀ ਰੈਜ਼ੀਡੈਂਟਸ ਜਿਹਦੇ ਵਿੱਚ ਸਟੂਡੈਂਟਸ ਹੁੰਦੇ ਨੇ ਜਾਂ ਟੈਂਪਰੇਰੀ ਫੋਰਨ ਵਰਕਰਸ ਹੁੰਦੇ ਨੇ ਉਹਨਾਂ ਦੀ ਆਮਦ, ਉਹਨਾਂ ਦੀ ਗਿਣਤੀ ਘਟਾਉਣ 'ਤੇ ਜ਼ੋਰ ਦੇ ਰਹੀ ਹੈ, ਪਰ ਇਸਦੇ ਜਿਹੜੇ ਇੰਪੈਕਟ ਹੈ ਉਹ ਕਿਤੇ ਨਾ ਕਿਤੇ ਕਾਲਜਿਸ ਅਤੇ ਯੂਨੀਵਰਸਿਟੀਜ਼ ਵੀ ਫੀਲ ਕਰ ਰਹੀਆਂ ਨੇ। ਕੈਨੇਡੀਅਨ ਸਿਆਸਤ ਦੀ ਗੱਲ ਕਰ ਲੈਂਦੇ ਹਾਂ। ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ, ਜਿਹੜਾ ਕੰਫੀਡੈਂਸ ਐਂਡ ਸਪਲਾਈ ਅਗਰੀਮੈਂਟ ਸੀਗਾ ਐਨਡੀਪੀ ਦਾ, ਉਹਨੂੰ ਤੋੜਨ ਦੇ ਕੁਝ ਦਿਨਾਂ ਬਾਅਦ ਹੁਣ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਜਿਹੜਾ ਅਗਲੇ ਹਫਤੇ ਨੋ ਕੰਫੀਡੈਂਸ ਮੋਸ਼ਨ ਪੇਸ਼ ਕੀਤਾ ਜਾਣਾ ਹੈ ਟਰੂਡੋ ਸਰਕਾਰ ਦੇ ਖਿਲਾਫ, ਉਹਦੇ ਵਿੱਚ ਜਿਹੜੀ ਉਹਨਾਂ ਦੀ ਪਾਰਟੀ ਹੈ ਉਹ ਸਰਕਾਰ ਦੇ ਪੱਖ ਵਿੱਚ ਵੋਟ ਪਾਏਗੀ। ਦਰਅਸਲ ਇਸ ਹਫਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਨੇ ਸਪਸ਼ਟ ਕਰ ਦਿੱਤਾ ਸੀਗਾ ਕਿ ਵੀ ਉਹ ਅਗਲੇ ਮੰਗਲਵਾਰ ਨੂੰ ਸਰਕਾਰ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਬੇਭਰੋਸਗੀ ਦਾ ਮਤਾ ਜਿਹੜਾ ਹੈ ਉਹ ਲੈ ਕੇ ਆਣਗੇ, ਤੇ ਉਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀਗੇ ਕਿ ਵੀ ਕੈਨੇਡੀਅਨ ਪੋਲੀਟੀਕਲ ਲੈਂਡਸਕੇਪ ਕਿਸ ਤਰ੍ਹਾਂ ਦਾ ਹੋਵੇਗਾ, ਕਿਉਂਕਿ ਪਹਿਲਾਂ ਤਾਂ ਐਨਡੀਪੀ ਸਮਰਥਨ ਸਮਝੌਤੇ ਤਹਿਤ 2025 ਤੱਕ ਜੂਨ ਤੱਕ ਕੌਨਫੀਡੈਂਸ ਦੇ ਵੋਟ ਦੇ ਉੱਤੇ ਲਿਬਰਲ ਸਰਕਾਰ ਨਾਲ ਸਮਰਥਨ ਕਰਨ ਤੇ ਸਹਿਮਤ ਹੋਏ ਸੀਗੇ ਆਪਣੀਆਂ ਕੁਝ ਪ੍ਰਾਇਰਟੀਜ਼ ਦੇ ਬਦਲੇ, ਪਰ ਜਦੋਂ ਹੁਣ ਇਹ ਇਹਨਾਂ ਨੇ ਇਹ ਤੋੜ ਵਿਛੋੜਾ ਕਰ ਲਿਆ ਸੀਗਾ ਐਨਡੀਪੀ ਨੇ ਲਿਬਰਲ ਸਰਕਾਰ ਤੋਂ ਬਾਅਦ, ਉਸ ਤੋਂ ਬਾਅਦ ਇਹ ਕੌਨਫੀਡੈਂਸ ਵੋਟ ਨੂੰ ਲੈ ਕੇ ਇਹ ਸ਼ੰਕਾ ਪੈਦਾ ਹੋ ਗਿਆ ਸੀਗਾ ਕਿ ਵੀ ਕਿਸ ਤਰ੍ਹਾਂ ਨਾਲ ਇਹ ਸਰਕਾਰ ਅੱਗੇ ਵੱਲ ਨੂੰ ਚੱਲੂਗੀ, ਕੀ ਇਹ ਸਰਕਾਰ ਡਿੱਗ ਜਾਊਗੀ ਜਾਂ ਕੌਣ ਪਾਰਟੀ ਕੀ ਬਲੌਕ ਕੁਬੈਕਵਾ ਨੂੰ ਸਪੋਰਟ ਕਰੂਗਾ। ਸੋ ਇਸ ਤਰ੍ਹਾਂ ਦੀਆਂ ਕਿਆਸ ਰਾਈਆਂ, ਇਸ ਤਰ੍ਹਾਂ ਦੇ ਅਨੁਮਾਨ ਚੱਲ ਰਹੇ ਸੀਗੇ। ਵੈਸੇ ਬਲੌਕ ਕੁਬੈਕਵਾ ਨੇ ਵੀ ਇਸ ਹਫਤੇ ਕਹਿ ਦਿੱਤਾ ਸੀਗਾ, ਜਿਹੜੇ ਉਹਨਾਂ ਦੇ ਲੀਡਰ ਨੇ ਈਵ ਫ੍ਰੈਂਸੁਆ ਬਲੌਂਸ਼ੇ, ਕਿ ਵੀ ਉਹ ਲਿਬਰਲ ਸਰਕਾਰ ਦੇ ਨਾਲ ਉਹਨੂੰ ਸਮਰਥਨ ਕਰਨਗੇ, ਨੋ ਕੌਨਫੀਡੈਂਸ ਦੇ ਵਿੱਚ ਉਹਦੇ ਪੱਖ ਵਿੱਚ ਹੋਣਗੇ। ਪਰ ਜਗਮੀਤ ਸਿੰਘ ਨੇ ਚੁੱਪੀ ਸਾਧੀ ਹੋਈ ਸੀ, ਪਰ ਹੁਣ ਕੱਲ੍ਹ ਉਹਨਾਂ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਵੀ ਉਹ ਲਿਬਰਲ ਸਰਕਾਰ ਦੇ ਪੱਖ ਦੇ ਵਿੱਚ ਵੋਟ ਦੇਣਗੇ। ਸੋ ਹੁਣ ਕੰਜ਼ਰਵੇਟਿਵ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬੇਭਰੋਸਗੀ ਮਤੇ ਦਾ ਅਸਫਲ ਹੋਣਾ ਤੈਅ ਹੈ, ਕਿਉਂਕਿ ਐਨਡੀਪੀ ਅਤੇ ਬਲੌਕ ਦੋਵਾਂ ਨੇ ਲਿਬਰਲ ਸਰਕਾਰ ਦੇ ਪੱਖ ਵਿੱਚ ਵੋਟ ਪਾਉਣ ਲਈ ਉਹ ਦੋਵੇਂ ਸਹਿਮਤ ਹੋ ਗਏ ਨੇ। ਹਾਲਾਂਕਿ ਜਗਮੀਤ ਅਤੇ ਬਲੌਕ ਲੀਡਰ ਈਵ ਫ੍ਰੈਂਸੁਆ ਬਲੌਂਸ਼ੇ ਦੋਵਾਂ ਨੇ ਕਿਹਾ ਕਿ ਉਹਨਾਂ ਨੂੰ ਟਰੂਡੋ ਬਾਰੇ ਸ਼ੰਕੇ ਵੀ ਨੇ। ਇਹਨਾਂ ਦੋਵੇਂ ਲੀਡਰਾਂ ਨੇ ਆਪਣੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਸੀਗਾ ਕਿ ਉਹ ਪੀਅਰ ਪੋਲੀਐਵ ਦੀਆਂ ਜਿਹੜੀਆਂ ਪੋਲੀਟੀਕਲ ਗੇਮਸ ਨੇ ਉਹਦੇ ਵਿੱਚ ਨਹੀਂ ਆਣਗੇ, ਤੇ ਵੀ ਬੇਸਿਕਲੀ ਪੀਅਰ ਪੋਲੀਐਵ ਉਹਨਾਂ ਨੂੰ ਇਹ ਨਹੀਂ ਦੱਸਣਗੇ ਕਿ ਵੀ ਬੇਸਿਕਲੀ ਇਹਨਾਂ ਦੋਵੇਂ ਪਾਰਟੀਆਂ ਨੇ ਕੀ ਕਰਨਾ। ਸੋ ਇਹ ਪੁੱਛੇ ਜਾਣ ਤੇ ਕਿ ਵੀ ਜਗਮੀਤ ਸਿੰਘ ਨੂੰ ਕਿ ਵੀ ਜੇ ਉਹ ਪ੍ਰਾਈਮ ਮਿਨਿਸਟਰ ਦਾ ਸਮਰਥਨ ਪਹਿਲਾਂ ਉਹਨਾਂ ਨੇ ਸਮਝੌਤਾ ਤੋੜ ਲਿਆ ਸੀਗਾ ਤੇ ਉਹ ਟਰੂਡੋ ਨੂੰ ਬੜੀ ਉਹਨਾਂ ਦੀ ਕੌੜੀ ਵਿਆਖਿਆ ਵੀ ਕਰ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ, ਤਾਂ ਫਿਰ ਵੀ ਉਹ ਪ੍ਰਾਈਮ ਮਿਨਿਸਟਰ ਦਾ ਸਮਰਥਨ ਕਿਉਂ ਕਰਨਗੇ ਨੋ ਕੌਨਫੀਡੈਂਸ ਵੋਟ ਦੇ ਵਿੱਚ? ਤਾਂ ਇਹਦੇ ਬਾਰੇ ਜਗਮੀਤ ਸਿੰਘ ਨੇ ਕਿਹਾ ਸੀਗਾ ਕਿ ਵੀ ਜੇ ਟਰੂਡੋ ਬੈਡ ਨੇ ਤਾਂ ਪੀਅਰ ਪੋਲੀਐਵ ਵਰਸਟ ਸਾਬਤ ਹੋਣਗੇ। ਪੋਲੀਐਵ ਵੱਲੋਂ ਇਸ ਫੈਸਲੇ ਤੋਂ ਬਾਅਦ ਜਗਮੀਤ ਸਿੰਘ ਦੀ ਆਲੋਚਨਾ ਤਾਂ ਓਬਵੀਅਸ ਹੀ ਸੀਗੀ, ਜਦੋਂ ਜਗਮੀਤ ਸਿੰਘ ਨੇ ਇਹ ਐਲਾਨ ਕੀਤਾ ਕਿ ਵੀ ਉਹ ਬੇਭਰੋਸਗੀ ਵੋਟ ਤੇ ਲਿਬਰਲਸ ਦੇ ਪੱਖ ਵਿੱਚ ਵੋਟ ਪਾਉਣਗੇ, ਤਾਂ ਪੋਲੀਐਵ ਨੇ ਉਹਨਾਂ ਨੂੰ ਫਰੌਡ ਕਿਹਾ, ਉਹਨਾਂ ਨੂੰ ਝੂਠਾ ਕਿਹਾ, ਉਹਨਾਂ ਨੂੰ ਜਾਲੀ ਕਿਹਾ, ਤੇ ਉਹਨਾਂ ਨੇ ਜਗਮੀਤ ਸਿੰਘ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਇਸ ਹਫਤੇ ਦੀਆਂ ਫੈਡਰਲ ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਟਰੂਡੋ ਨਾਲ ਆਪਣੇ ਸਮਝੌਤੇ ਨੂੰ ਤੋੜਿਆ ਸੀ ਤਾਂ ਕਿ ਲੋਕਾਂ ਨੂੰ ਇਹ ਯਕੀਨ ਦਵਾ ਸਕਣ ਕਿ ਵੀ ਐਨਡੀਪੀ ਨੂੰ ਵੋਟ ਪਾਉਣ ਦਾ ਮਤਲਬ ਚੇਂਜ ਨੂੰ ਵੋਟ ਪਾਉਣਾ ਹੈ। ਪਰ ਜਦੋਂ ਹੁਣ ਚੋਣਾਂ ਖਤਮ ਹੋ ਗਈਆਂ, ਦੋਵੇਂ ਜ਼ਿਮਨੀ ਚੋਣਾਂ ਦੇ ਵਿੱਚ ਇੱਕ 'ਚ ਐਨਡੀਪੀ ਜਿੱਤ ਗਈ, ਇੱਕ ਦੇ ਵਿੱਚ ਬਲੌਕ ਜਿੱਤ ਗਿਆ, ਤਾਂ ਹੁਣ ਜਿਹੜਾ ਹੈ ਜਗਮੀਤ ਸਿੰਘ ਨੇ ਆਪਣਾ ਸਟੈਂਡ ਚੇਂਜ ਕਰ ਲਿਆ, ਇਹ ਪੀਅਰ ਪੋਲੀਐਵ ਦਾ ਕਹਿਣਾ। ਸੋ ਅਗਲੇ ਹਫਤੇ ਮੰਗਲਵਾਰ ਨੂੰ ਕੰਜ਼ਰਵੇਟਿਵਸ ਵੱਲੋਂ ਇਹ ਨੋ ਕੌਨਫੀਡੈਂਸ ਮੋਸ਼ਨ ਲਿਆਇਆ ਜਾਊਗਾ, ਬਟ ਹੁਣ ਇਹਦਾ ਜਿਹੜਾ ਹੈ ਉਹ ਡਿਫੀਟ ਤੈਅ ਹੋ ਚੁੱਕੀ ਹੈ। ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਹਾਊਸਿੰਗ ਨੂੰ ਹੋਰ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਕੁਝ ਮੌਰਗੇਜ ਨਿਯਮਾਂ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਹਾਊਸਿੰਗ ਇੱਕ ਸਿਆਸੀ ਮੁੱਦਾ ਬਣਿਆ ਹੋਇਆ ਜਿਸਨੇ ਪ੍ਰਾਈਮ ਮਿਨਿਸਟਰ ਟਰੂਡੋ ਅਤੇ ਉਹਨਾਂ ਦੀ ਲਿਬਰਲ ਸਰਕਾਰ ਲਈ ਮੁਸ਼ਕਲਾਂ ਵਧਾਈਆਂ ਹੋਈਆਂ ਨੇ। ਫਰੀਲੈਂਡ ਨੇ ਕਿਹਾ ਕਿ ਸਰਕਾਰ ਇਨਸ਼ੋਰਡ ਮੌਰਗੇਜ ਤੇ ਕੈਪ ਨੂੰ 1 ਮਿਲੀਅਨ ਤੋਂ ਵਧਾ ਕੇ 1.5 ਮਿਲੀਅਨ ਕਰ ਰਹੀ ਹੈ, ਜਿਸ ਨਾਲ ਹੁਣ ਵਧੇਰੇ ਲੋਕ 5% ਡਾਊਨ ਪੇਮੈਂਟ ਦੇ ਨਾਲ ਘਰ ਖਰੀਦਣ ਦੇ ਯੋਗ ਹੋਣਗੇ। ਪਹਿਲਾਂ ਕੀ ਨਿਯਮ ਸੀ ਕਿ ਜਿਹੜੇ ਕੈਨੇਡੀਅਨਸ ਘਰ ਦੀ ਕੀਮਤ ਦਾ ਘੱਟੋ ਘੱਟ 5% ਡਾਊਨ ਪੇਮੈਂਟ ਨਹੀਂ ਕਰਦੇ, ਉਹਨਾਂ ਨੂੰ ਮੌਰਗੇਜ ਇਨਸ਼ੋਰੈਂਸ ਲੈਣ ਦੀ ਲੋੜ ਹੁੰਦੀ ਹੈ, ਪਰ ਇਹ ਇਨਸ਼ੋਰੈਂਸ ਸਿਰਫ 1 ਮਿਲੀਅਨ ਜਾਂ ਇਸ ਤੋਂ ਘੱਟ ਕੀਮਤ ਵਾਲੇ ਘਰਾਂ ਲਈ ਹੀ ਅਵੇਲੇਬਲ ਸੀ। ਸੋ ਹੁਣ ਇਹ ਜਿਹੜੀ ਲਿਮਿਟ ਹੈ ਇਹ 1.5 ਮਿਲੀਅਨ ਹੋ ਗਈ ਹੈ। ਇਸ ਤੋਂ ਇਲਾਵਾ ਘਰ ਖਰੀਦਣ ਵਾਲੇ ਲੋਕ 30 ਸਾਲਾਂ ਦੀ ਮਿਆਦ ਲਈ ਕਰਜ਼ਾ ਲੈਣ ਦੇ ਯੋਗ ਹੋਣਗੇ ਜੇਕਰ ਉਹ ਪਹਿਲੀ ਵਾਰੀ ਘਰ ਖਰੀਦ ਰਹੇ ਹੋਣ ਜਾਂ ਜੇਕਰ ਕੋਈ ਨਵਾਂ ਬਣਿਆ ਘਰ ਖਰੀਦ ਰਿਹਾ ਹੋਵੇ। ਇਸ ਤੋਂ ਪਹਿਲਾਂ 30 ਸਾਲ ਦੀ ਜਿਹੜੀ ਇਹ ਅਮੋਰਟਾਈਜੇਸ਼ਨ ਦੀ ਮਿਆਦ ਸੀਗੀ ਇਹ ਉਹਨਾਂ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਤੱਕ ਹੀ ਸੀਮਤ ਸੀ ਜਿਹੜੇ ਨਵੇਂ ਬਣੇ ਘਰ ਖਰੀਦ ਰਹੇ ਹੋਣ। ਫਰੀਲੈਂਡ ਨੇ ਕਿਹਾ ਕਿ ਵੀ ਇਹ ਜਿਹੜੇ ਨਵੇਂ ਉਪਾਅ ਨੇ ਇਹ ਨਵੇਂ ਹਾਊਸਿੰਗ ਨਿਰਮਾਣ ਨੂੰ ਇਨਕਰੇਜ ਕਰਨਗੇ ਅਤੇ ਹਾਊਸਿੰਗ ਦੀ ਘਾਟ ਨਾਲ ਨਜਿੱਠਣਗੇ। ਕੈਨੇਡਾ ਵਿੱਚ ਮੌਰਗੇਜ ਆਮ ਤੌਰ 'ਤੇ 25 ਸਾਲਾਂ ਲਈ ਹੁੰਦੀ ਹੈ ਅਤੇ ਇਸ ਦੀ ਇਹ ਦਰ ਜਿਹੜੀ ਹੈ ਹਰ 3 ਜਾਂ 5 ਸਾਲਾਂ 'ਚ ਰੀਸੈਟ ਹੁੰਦੀ ਹੈ। ਅਮੈਰੀਕਾ ਵਿੱਚ ਹੋਮ ਓਨਰਸ ਪੂਰੀ ਜ਼ਿੰਦਗੀ ਲਈ 15 ਸਾਲ ਜਾਂ 30 ਸਾਲ ਦੀ ਮੌਰਗੇਜ ਦੀ ਇੱਕ ਨਿਸ਼ਚਿਤ ਦਰ ਦਾ ਆਨੰਦ ਲੈਂਦੇ ਨੇ। ਕੈਨੇਡੀਅਨ ਮੌਰਗੇਜ ਦੀ ਬਣਤਰ ਕਰਕੇ ਜ਼ਿਆਦਾਤਰ ਕਰਜ਼ਦਾਰ ਵੱਧਦੀਆਂ ਵਿਆਜ ਦਰਾਂ ਦਾ ਅਨੁਭਵ ਕਰਦੇ ਨੇ ਅਤੇ ਇਸਨੇ ਹਾਊਸਿੰਗ ਸੰਕਟ ਨੂੰ ਵਧਾਉਣ ਵਿੱਚ ਵੀ ਯੋਗਦਾਨ ਪਾਇਆ ਹੈ। ਸੋ ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।